नमस्कार, ए आकाशवाणी है। खबरां दे इस बुलेटिन नाल मैं अमन देव। पहला चुनवियां खबरां। सुप्रीम कोर्ट ने ऐलान किया है कि ओरावली पर्वतमाला विच खनन अते इस नाल संबंधित पहलुआं दी व्यापक जांच करने लई संबंधित खेतर दे माहिरां दी एक कमेटी दा गठन करेगी। इलेक्ट्रॉनिक्स ते सूचना तकनालोजी मंत्री अश्विनी वैष्णव ने कहा कि आर्टिफिशियल इंटेलीजेंस नूं नियमित करन लई सिर्फ कानूनां दी नहीं सगों एक तकनीकी कानूनी पहुंच दी भी लोड़ है। बिजली मंत्रालय ने अज राष्ट्रीय बिजली नीति 2024 दा नवां खरड़ा जारी किया है। अमरीकी राष्ट्रपति डोनाल्ड ट्रंप ने कहा कि जेकर सुप्रीम कोर्ट का फैसला उन्होंने हक विच नहीं आता तो वह महसूलों की वापसी लई हर संभव कोशिश करनगे। ते संतोष ट्रॉफी फुटबॉल टूरनामेंट अज असम के दो स्थानों ते शुरू होया है। सुप्रीम कोर्ट ने ऐलान किया कि वह अरावली पर्वतमाला विच खनन अते इस नाल संबंधित पहलुआं दी व्यापक जांच करने लई संबंधित खेतरां दे माहिरां दी एक कमेटी का गठन करेगी। अदालत ने कहा कि गैर कानूनी खनन ना पूरा होने वाला नुकसान पहुंचा सकता है। चीफ जस्टिस सूर्यकांत, जस्टिस जॉय माला बागी अते विपुल एम पंचोली दी बेंच ने एडिशनल सॉलिसिटर जनरल ऐश्वर्या भाटी अते एमिकस क्यूरी के परमेश्वर नूं चार हफ्ते अंदर माइनिंग विच महारत वाले चौगिरदा माहिरां अते विज्ञानियां दे नावां दी सिफारिश करन दे निर्देश दित्ते ने। बेंच ने कहा कि कमेटी सुप्रीम कोर्ट दे निर्देशां ते निगरानी हेठ काम करेगी। अदालत ने अपने पहलां दे हुक्म दा भी दायरा वधा दित्ता है, जिस विच अरावली पर्वतमाला अते पहाड़ियां दी इक समान परिभाषा नूं स्वीकार करन दे अपने 20 नवंबर दे निर्देशां नूं मुलतवी रख्या गया सी। सुनवाई दौरान बेंच ने राजस्थान सरकार वालों पेश है एडिशनल सॉलिसिटर जनरल के एम नटराज वालों दिते गए भरोसे नूं रिकॉर्ड ते लिया कि अजिही कोई भी अनअधिकृत माइनिंग नहीं होएगी। इलैक्ट्रॉनिक्स ते सूचना तकनालोजी मंत्री अश्विनी वैष्णव ने कहा कि आर्टिफिशियल इंटैलीजेंस नूं नियमित करन लई सिर्फ कानूनां दी नहीं सगों एक तकनीकी कानूनी पहुंच दी भी लोड़ है। ਉਨ੍ਹਾਂ ਇਹ ਗੱਲ ਦਾਵੋਸ ਵਿਚ ਵਿਸ਼ਵ ਆਰਥਿਕ ਫੋਰਮ ਨੂੰ ਸੰਬੋਧਨ ਕਰਦਿਆਂ ਕਹੀ। ਸ੍ਰੀ ਵੈਸ਼ਨਵ ਨੇ ਡੀਪ ਫੇਕ ਵਰਗੀਆਂ ਸਮੱਸਿਆਵਾਂ ਨਾਲ ਨਿਪਟਣ ਲਈ ਮਜ਼ਬੂਤ ਤਕਨੀਕੀ ਉਪਕਰਨਾਂ ਦੀ ਲੋੜ ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਭਾਰਤ ਅਜਿਹੀ ਤਕਨਾਲੋਜੀ ਵਿਕਸਿਤ ਕਰ ਰਿਹਾ ਜਿਸ ਨਾਲ ਡੀਪ ਫੇਕ ਦੀ ਪਛਾਣ ਕੀਤੀ ਜਾ ਸਕੇ ਤੇ AI ਮਾਡਲ ਦੀ ਵਰਤੋਂ ਤੋਂ ਪਹਿਲਾਂ ਉਚਿਤ ਚੌਕਸੀ ਯਕੀਨੀ ਬਣਾਈ ਜਾ ਸਕੇ। ਸ੍ਰੀ ਵੈਸ਼ਨਵ ਨੇ ਕਿਹਾ ਕਿ ਦੇਸ਼ ਅੰਤਰਰਾਸ਼ਟਰੀ ਕੀਮਤਾਂ ਤੇ ਇਕ ਤਿਹਾਈ ਤੇ ਸਰਕਾਰੀ ਸਬਸਿਡੀ ਵਾਲੇ ਗ੍ਰਾਫਿਕਸ ਪ੍ਰੋਸੈਸਿੰਗ ਯੂਨਿਟ GPS ਪ੍ਰਦਾਨ ਕਰਕੇ AI ਦਾ ਲੋਕਤੰਤਰੀਕਰਨ ਵੀ ਕਰ ਰਿਹਾ ਹੈ।
Many rich countries where the big tech basically controls the access to GPU, we decided to create a public-private partnership in which the common compute facility is enabled by the government and subsidized by the government so that entire population, all the students, researchers, startups, they all get access to it. And the cost is practically 1/3 of the cost in most other countries.
ਇਸ ਦੌਰਾਨ ਸ਼੍ਰੀ ਅਸ਼ਵਨੀ ਵੈਸ਼ਵ ਨੇ ਅੱਜ ਵਿਸ਼ਵ ਆਰਥਿਕ ਫੋਰਮ ਵਿਖੇ IBM ਦੇ CEO ਅਰਵਿੰਦ ਕ੍ਰਿਸ਼ਨ ਅਤੇ ਮੇਟਾ ਦੇ ਚੀਫ ਗਲੋਬਲ ਅਫੇਅਰਸ ਆਫੀਸਰ ਜੋਇਲ ਕਪਲਾਨ ਨਾਲ ਮੁਲਾਕਾਤ ਕੀਤੀ। ਇਕ ਸੋਸ਼ਲ ਮੀਡੀਆ ਪੋਸਟ ਵਿਚ ਸ੍ਰੀ ਵੈਸ਼ਨਵ ਨੇ ਕਿਹਾ ਕਿ ਦੁਨੀਆ ਭਾਰਤ ਨੂੰ ਵਿਸ਼ਵ ਨਵੀਨਤਾ ਦੇ ਇਕ ਮੁੱਖ ਚਾਲਕ ਵਜੋਂ ਦੇਖਦੀ ਹੈ। ਸ੍ਰੀ ਵੈਸ਼ਨਵ ਨੇ ਕਿਹਾ ਕਿ ਆਰਟੀਫਿਸ਼ਲ ਇੰਟੈਲੀਜੈਂਸ ਬੁਨਿਆਦੀ ਢਾਂਚੇ ਦੇ ਨਿਵੇਸ਼ ਵਿਚ 70 ਅਰਬ ਅਮਰੀਕੀ ਡਾਲਰ ਦੀ ਪੁਸ਼ਟੀ ਹੋ ਚੁੱਕੀ ਹੈ। ਉਨ੍ਹਾਂ ਅੱਗੇ ਕਿਹਾ ਕਿ ਅਗਲੇ 12 ਮਹੀਨਿਆਂ ਵਿਚ ਹੋਰ 50 ਅਰਬ ਅਮਰੀਕੀ ਡਾਲਰ ਦੇ ਨਿਵੇਸ਼ ਦੀ ਉਮੀਦ ਹੈ। ਕੇਂਦਰੀ ਮੰਤਰੀ ਮੰਡਲ ਨੇ ਛੋਟੀਆਂ ਸਨਅਤਾਂ ਦੇ ਵਿਕਾਸ ਬਾਰੇ ਭਾਰਤੀ ਬੈਂਕ ਸਿਡਬੀ ਨੂੰ 5,000 ਕਰੋੜ ਰੁਪਏ ਦੀ ਇਕੁਇਟੀ ਸਹਾਇਤਾ ਨੂੰ ਮਨਜ਼ੂਰੀ ਦਿੱਤੀ ਹੈ। ਇਹ ਫੈਸਲਾ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਹੋਈ ਮੰਤਰੀ ਮੰਡਲ ਦੀ ਮੀਟਿੰਗ ਵਿਚ ਲਿਆ ਗਿਆ। ਇਸ ਨਾਲ 25,74,000 ਤੋਂ ਵੱਧ ਨਵੇਂ ਸੂਖਮ ਛੋਟੇ ਅਤੇ ਦਰਮਿਆਨੇ ਉਦਮਾਂ ਨੂੰ ਲਾਭ ਹੋਣ ਦੀ ਉਮੀਦ ਹੈ। ਸਰਕਾਰ ਨੇ ਅਟਲ ਪੈਨਸ਼ਨ ਯੋਜਨਾ ਨੂੰ 2031 ਤੱਕ ਜਾਰੀ ਰੱਖਣ ਦੇ ਨਾਲ ਨਾਲ ਪ੍ਰਚਾਰ ਅਤੇ ਵਿਕਾਸ ਗਤੀਵਿਧੀਆਂ ਲਈ ਰਕਮਾਂ ਮੁਹੱਈਆ ਕਰਨ ਨੂੰ ਵੀ ਮਨਜ਼ੂਰੀ ਦੇ ਦਿੱਤੀ ਹੈ। ਇਹ ਯੋਜਨਾ ਮਈ 2015 ਵਿਚ ਅਸੰਗਠਿਤ ਖੇਤਰ ਦੇ ਕਾਮਿਆਂ ਨੂੰ ਬੁਢਾਪਾ ਆਮਦਨ ਸੁਰੱਖਿਆ ਪ੍ਰਦਾਨ ਕਰਨ ਦੇ ਉਦੇਸ਼ ਨਾਲ ਸ਼ੁਰੂ ਕੀਤੀ ਗਈ ਸੀ। ਇਸ ਸਬੰਧੀ ਫੈਸਲਾ ਅੱਜ ਨਵੀਂ ਦਿੱਲੀ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਹੋਈ ਮੰਤਰੀ ਮੰਡਲ ਦੀ ਮੀਟਿੰਗ ਚ ਲਿਆ ਗਿਆ। ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਇਕ ਹੈਂਡਲ ਹੈ @AIR RNU ਜਲੰਧਰ, ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਤੇ ਯੂਟਿਊਬ ਤੇ ਸਾਡਾ ਚੈਨਲ ਹੈ @AIR ਜਲੰਧਰ। ਬਿਜਲੀ ਮੰਤਰਾਲੇ ਨੇ ਅੱਜ ਰਾਸ਼ਟਰੀ ਬਿਜਲੀ ਨੀਤੀ 2026 ਦਾ ਨਵਾਂ ਖਰੜਾ ਜਾਰੀ ਕੀਤਾ ਹੈ। ਇਸ ਦਾ ਉਦੇਸ਼ ਵਿਕਸਿਤ ਭਾਰਤ 2047 ਦੇ ਦ੍ਰਿਸ਼ਟੀਕੋਣ ਨੂੰ ਪੂਰਾ ਕਰਨ ਲਈ ਬਿਜਲੀ ਖੇਤਰ ਚ ਤਬਦੀਲੀ ਲਿਆਉਣਾ ਹੈ। ਮੰਤਰਾਲੇ ਅਨੁਸਾਰ ਨੀਤੀ ਦਾ ਉਦੇਸ਼ ਪ੍ਰਤੀ ਵਿਅਕਤੀ ਬਿਜਲੀ ਦੀ ਖਪਤ ਨੂੰ 2030 ਤੱਕ 2,000 ਕਿਲੋਵਾਟ ਘੰਟੇ ਅਤੇ 2047 ਤੱਕ 4,000 ਕਿਲੋਵਾਟ ਘੰਟਿਆਂ ਤੋਂ ਵੱਧ ਕਰਨਾ ਹੈ। 2024-25 ਵਿਚ ਪ੍ਰਤੀ ਵਿਅਕਤੀ ਬਿਜਲੀ ਦੀ ਖਪਤ 1460 ਕਿਲੋਵਾਟ ਘੰਟੇ ਸੀ। ਇਹ ਨੀਤੀ ਭਾਰਤ ਦੀਆਂ ਜਲਵਾਯੂ ਵਚਨਬੱਧਤਾਵਾਂ ਦੇ ਨਾਲ ਵੀ ਮੇਲ ਖਾਂਦੀ ਹੈ, ਜਿਸ ਵਿਚ 2030 ਤੱਕ ਨੁਕਸਾਨਦੇਹ ਗੈਸਾਂ ਦੀ ਨਿਕਾਸ ਤੀਬਰਤਾ ਵਿਚ 45% ਕਮੀ ਕਰਨਾ ਸ਼ਾਮਲ ਹੈ। ਮੰਤਰਾਲੇ ਨੇ ਕਿਹਾ ਕਿ ਇਹ ਖਰੜਾ ਨੀਤੀ ਇਕ ਅਗਾਂਹ ਵਧੂ ਆਰਥਿਕ ਤੌਰ ਤੇ ਵਿਵਹਾਰਕ ਅਤੇ ਵਾਤਾਵਰਨ ਪੱਖੋਂ ਟਿਕਾਊ ਬਿਜਲੀ ਖੇਤਰ ਲਈ ਇਕ ਵਿਆਪਕ ਖਾਕਾ ਪ੍ਰਦਾਨ ਕਰਦੀ ਹੈ। ਇਹ ਨੀਤੀ 2005 ਵਿਚ ਨੋਟੀਫਾਈ ਕੀਤੀ ਗਈ ਮੌਜੂਦਾ ਰਾਸ਼ਟਰੀ ਬਿਜਲੀ ਨੀਤੀ ਦੀ ਥਾਂ ਲਏਗੀ। ਸਰਕਾਰ ਨੇ ਦਸਿਆ ਕਿ ਸੁਕੰਨਿਆ ਸਮਰਿਧੀ ਯੋਜਨਾ ਤਹਿਤ 4,53,00,000 ਤੋਂ ਵੱਧ ਬੈਂਕ ਖਾਤੇ ਖੋਲੇ ਗਏ ਨੇ, ਜਿਨ੍ਹਾਂ ਵਿਚ 3,33,000 ਕਰੋੜ ਰੁਪਏ ਤੋਂ ਵੱਧ ਦੀ ਰਾਸ਼ੀ ਜਮ੍ਹਾਂ ਹੈ। ਇਹ ਯੋਜਨਾ ਜਨਵਰੀ 2015 ਵਿਚ ਬੇਟੀ ਬਚਾਓ ਬੇਟੀ ਪੜਾਓ ਮੁਹਿੰਮ ਦੇ ਹਿੱਸੇ ਵਜੋਂ ਸ਼ੁਰੂ ਕੀਤੀ ਗਈ ਸੀ। ਇਹ ਛੋਟੀ ਬਜਟ ਯੋਜਨਾ ਚ 8.2% ਦੀ ਵਿਆਜ ਦਰ ਦਿੱਤੀ ਜਾਂਦੀ ਹੈ। ਯੋਜਨਾ ਤਹਿਤ ਕੁੜੀ ਦੇ ਜਨਮ ਤੋਂ ਲੈ ਕੇ ਉਸ ਦੀ 10 ਸਾਲ ਦੀ ਉਮਰ ਤੱਕ ਖਾਤੇ ਖੋਲੇ ਜਾ ਸਕਦੇ ਨੇ। ਸੁਕੰਨਿਆ ਸਮਰਿਧੀ ਯੋਜਨਾ ਲੱਖਾਂ ਕੁੜੀਆਂ ਲਈ ਉਮੀਦ ਅਤੇ ਮਹਿਲਾ ਸ਼ਕਤੀਕਰਨ ਦਾ ਪ੍ਰਤੀਕ ਬਣ ਗਈ ਹੈ। ਉਡਾਣ ਯੋਜਨਾ ਤਹਿਤ ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ ਦੇ ਸੰਜੋਲੀ ਹੈਲੀਪੈਡ ਤੋਂ ਚੰਡੀਗੜ੍ਹ, ਕੁੱਲੂ ਅਤੇ ਰੈਕੋਂਗ ਪਿਓ ਤੱਕ ਹੈਲੀਕਾਪਟਰ ਸੇਵਾਵਾਂ ਅੱਜ ਤੋਂ ਸ਼ੁਰੂ ਹੋ ਗਈਆਂ ਨੇ। ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਰੈਕੋਂਗ ਪਿਓ ਲਈ ਪਹਿਲੀ ਹੈਲੀ ਟੈਕਸੀ ਸੇਵਾ ਦਾ ਉਦਘਾਟਨ ਕੀਤਾ। ਸਪੇਨ ਦੇ ਵਿਦੇਸ਼ ਮੰਤਰੀ ਜੋਸ ਮੈਨੁਅਲ ਅਲਵਾਰੇਸ ਨੇ ਅੱਜ ਰਾਸ਼ਟਰਪਤੀ ਭਵਨ ਵਿਖੇ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨਾਲ ਮੁਲਾਕਾਤ ਕੀਤੀ। ਇਕ ਸੋਸ਼ਲ ਮੀਡੀਆ ਪੋਸਟ ਵਿਚ ਰਾਸ਼ਟਰਪਤੀ ਨੇ ਭਾਰਤ ਅਤੇ ਸਪੇਨ ਵਿਚਕਾਰ ਸਭਿਆਚਾਰ, ਸੈਰ ਸਪਾਟੇ ਅਤੇ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਦੋਹਰੇ ਸਾਲ ਦੀ ਸ਼ੁਰੂਆਤ ਤੇ ਖੁਸ਼ੀ ਪ੍ਰਗਟ ਕੀਤੀ। ਰਾਸ਼ਟਰਪਤੀ ਨੇ ਕਿਹਾ ਕਿ ਇਹ ਪਹਿਲਕਦਮੀ ਭਾਰਤ ਅਤੇ ਸਪੇਨ ਵਿਚਕਾਰ ਮਜ਼ਬੂਤ ਸਭਿਆਚਾਰਕ ਸਬੰਧਾਂ, ਆਪਸੀ ਸਹੂਲੀਅਤ, ਸੈਰ ਸਪਾਟੇ ਦੇ ਮੌਕੇ ਅਤੇ ਤਕਨੀਕੀ ਸਹਿਯੋਗ ਨੂੰ ਉਤਸ਼ਾਹਿਤ ਕਰੇਗੀ। ਪ੍ਰਯਾਗਰਾਜ ਨੇੜੇ ਬਾਮਰੌਲੀ ਏਅਰ ਫੋਰਸ ਸਟੇਸ਼ਨ ਤੋਂ ਨਿਯਮਤ ਉਡਾਨ ਦੌਰਾਨ ਹਵਾਈ ਫੌਜ ਦੇ ਇਕ ਮਾਈਕਰੋਲਾਈਟ ਜਹਾਜ਼ ਨੂੰ ਇਕ ਦੂਰ ਦਰੇਡੇ ਇਲਾਕੇ ਵਿਚ ਐਮਰਜੈਂਸੀ ਲੈਂਡਿੰਗ ਕਰਨੀ ਪਈ। ਇਹ ਘਟਨਾ ਕੇ ਪੀ ਕਾਲਜ ਦੇ ਪਿੱਛੇ ਇਕ ਤਲਾਅ ਵਿਚ ਵਾਪਰੀ। ਤਲਾਅ ਵਿਚ ਪਾਣੀ ਹੋਣ ਕਾਰਨ ਹਾਦਸੇ ਤੋਂ ਬਾਅਦ ਜਹਾਜ਼ ਨੂੰ ਅੱਗ ਨਹੀਂ ਲੱਗੀ ਅਤੇ ਦੋਵੇਂ ਪਾਇਲਟ ਆਪਣੇ ਪੈਰਾਸ਼ੂਟ ਰਾਹੀਂ ਸੁਰੱਖਿਅਤ ਤਲਾਅ ਚ ਉਤਰ ਗਏ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਜੇਕਰ ਸੁਪਰੀਮ ਕੋਰਟ ਦਾ ਫੈਸਲਾ ਉਨ੍ਹਾਂ ਦੇ ਹੱਕ ਵਿਚ ਨਹੀਂ ਆਉਂਦਾ ਤਾਂ ਉਹ ਮਹਿਸੂਲਾਂ ਦੀ ਵਾਪਸੀ ਲਈ ਹਰ ਸੰਭਵ ਕੋਸ਼ਿਸ਼ ਕਰਨਗੇ। ਵਾਈਟ ਹਾਊਸ ਵਿਖੇ ਇਕ ਪ੍ਰੈਸ ਕਾਨਫਰੰਸ ਵਿਚ ਸ੍ਰੀ ਟਰੰਪ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਸੈਂਕੜੇ ਅਰਬ ਡਾਲਰ ਦਾ ਮਾਲੀਆ ਹਾਸਲ ਕੀਤਾ ਤੇ ਜੇਕਰ ਉਹ ਕੇਸ ਹਾਰ ਜਾਂਦੇ ਨੇ ਤਾਂ ਮਹਿਸੂਲਾਂ ਦੀ ਵਾਪਸੀ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਏਗੀ। ਸ੍ਰੀ ਟਰੰਪ ਨੇ ਇਹ ਵੀ ਕਿਹਾ ਕਿ ਅਮਰੀਕਾ ਨੂੰ ਮਹਿਸੂਲ ਤੋਂ ਰਾਸ਼ਟਰੀ ਸੁਰੱਖਿਆ ਦੇ ਦ੍ਰਿਸ਼ਟੀਕੋਣ ਤੋਂ ਵੀ ਬਹੁਤ ਫਾਇਦਾ ਹੋਇਆ ਹੈ। ਡੋਨਾਲਡ ਟਰੰਪ ਸਵਿਟਜ਼ਰਲੈਂਡ ਦੇ ਦਾਵੋਸ ਵਿਚ ਵਿਸ਼ਵ ਆਰਥਿਕ ਫੋਰਮ ਚ ਸ਼ਾਮਲ ਹੋਣ ਲਈ ਜਾ ਰਹੇ ਨੇ। ਦਾਵੋਸ ਵਿਚ ਚੱਲ ਰਹੇ ਵਿਸ਼ਵ ਆਰਥਿਕ ਫੋਰਮ ਨੇ ਵਿਸ਼ਵ ਨੇਤਾਵਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਵਿਸ਼ਵ ਸੰਤੁਲਨ ਡਗਮਗਾ ਰਿਹਾ ਹੈ। ਨੇਤਾਵਾਂ ਨੇ ਮੱਧ ਪੱਧਰ ਦੇ ਦੇਸ਼ਾਂ ਨੂੰ ਵੱਡੇ ਦੇਸ਼ਾਂ ਵਿਰੁੱਧ ਇਕਜੁੱਟ ਹੋਣ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਿਰੁੱਧ ਇਕਜੁੱਟਤਾ ਦਿਖਾਉਣ ਦੀ ਅਪੀਲ ਕੀਤੀ ਹੈ। ਟਰੰਪ ਨੇ ਡੈਨਮਾਰਕ ਦਾ ਸਮਰਥਨ ਕਰਨ ਅਤੇ ਗ੍ਰੀਨਲੈਂਡ ਉਪਰ ਅਮਰੀਕੀ ਦਾਅਵੇ ਦਾ ਵਿਰੋਧ ਕਰਨ ਲਈ ਫਰਾਂਸ ਅਤੇ 7 ਹੋਰ ਦੇਸ਼ਾਂ ਤੇ 25% ਮਹਿਸੂਲ ਲਾਉਣ ਦੀ ਧਮਕੀ ਦਿੱਤੀ ਹੈ। ਸੰਤੋਸ਼ ਟਰਾਫੀ ਫੁੱਟਬਾਲ ਟੂਰਨਾਮੈਂਟ ਦਾ ਫਾਈਨਲ ਗੇੜ ਅੱਜ ਅਸਾਮ ਵਿਚ ਦੋ ਥਾਵਾਂ ਸੀਲਾਪਾਥਰ ਅਤੇ ਡਾਕੂਆ ਖਾਨਾ ਵਿਚ ਸ਼ੁਰੂ ਹੋਇਆ। ਟੂਰਨਾਮੈਂਟ ਦੇ ਪਹਿਲੇ ਦਿਨ 3 ਮੈਚ ਖੇਡੇ ਗਏ। ਰਾਜਸਥਾਨ ਨੇ ਉੱਤਰਾਖੰਡ ਨੂੰ 3-0 ਨਾਲ ਹਰਾਇਆ। ਬਾਅਦ ਵਿਚ ਪੱਛਮੀ ਬੰਗਾਲ ਨੇ ਨਾਗਾਲੈਂਡ ਨੂੰ 4-0 ਨਾਲ ਅਤੇ ਤਾਮਿਲਨਾਡੂ ਨੇ ਮੇਜ਼ਬਾਨ ਅਸਾਮ ਨੂੰ 1-0 ਨਾਲ ਹਰਾਇਆ। ਅੰਤ ਵਿਚ ਚੋਣਵੀਆਂ ਖਬਰਾਂ ਇਕ ਵਾਰ ਫਿਰ ਸੁਣ ਲਓ। ਸੁਪਰੀਮ ਕੋਰਟ ਨੇ ਐਲਾਨ ਕੀਤਾ ਹੈ ਕਿ ਉਹ ਅਰਾਵਲੀ ਪਰਬਤਮਾਲਾ ਵਿਚ ਖਣਨ ਅਤੇ ਇਸ ਨਾਲ ਸਬੰਧਤ ਪਹਿਲੂਆਂ ਦੀ ਵਿਆਪਕ ਜਾਂਚ ਕਰਨ ਲਈ ਸਬੰਧਤ ਖੇਤਰ ਦੇ ਮਾਹਿਰਾਂ ਦੀ ਇਕ ਕਮੇਟੀ ਦਾ ਗਠਨ ਕਰੇਗੀ। ਇਲੈਕਟ੍ਰਾਨਿਕਸ ਤੇ ਸੂਚਨਾ ਤਕਨਾਲੋਜੀ ਮੰਤਰੀ ਅਸ਼ਵਨੀ ਵੈਸ਼ਨਵ ਨੇ ਕਿਹਾ ਕਿ ਆਰਟੀਫਿਸ਼ੀਅਲ ਇੰਟੈਲੀਜੈਂਸ ਨੂੰ ਨਿਯਮਤ ਕਰਨ ਲਈ ਸਿਰਫ ਕਾਨੂੰਨਾਂ ਦੀ ਨਹੀਂ ਸਗੋਂ ਇਕ ਤਕਨੀਕੀ ਕਾਨੂੰਨੀ ਪਹੁੰਚ ਦੀ ਵੀ ਲੋੜ ਹੈ। ਬਿਜਲੀ ਮੰਤਰਾਲੇ ਨੇ ਅੱਜ ਰਾਸ਼ਟਰੀ ਬਿਜਲੀ ਨੀਤੀ 2026 ਦਾ ਨਵਾਂ ਖਰੜਾ ਜਾਰੀ ਕੀਤਾ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਜੇਕਰ ਸੁਪਰੀਮ ਕੋਰਟ ਦਾ ਫੈਸਲਾ ਉਨ੍ਹਾਂ ਦੇ ਹੱਕ ਵਿਚ ਨਹੀਂ ਆਉਂਦਾ ਤਾਂ ਉਹ ਮਹਿਸੂਲਾਂ ਦੀ ਵਾਪਸੀ ਲਈ ਹਰ ਸੰਭਵ ਕੋਸ਼ਿਸ਼ ਕਰਨਗੇ। ਤੇ ਸੰਤੋਸ਼ ਟਰਾਫੀ ਫੁੱਟਬਾਲ ਟੂਰਨਾਮੈਂਟ ਅੱਜ ਅਸਾਮ ਚ ਦੋ ਥਾਵਾਂ ਤੇ ਸ਼ੁਰੂ ਹੋ ਗਿਆ ਹੈ। ਇਸ ਦੇ ਨਾਲ ਹੀ ਖਬਰਾਂ ਦਾ ਰਾਸ਼ਟਰੀ ਬੁਲੇਟਿਨ ਖਤਮ ਹੁੰਦਾ ਹੈ। ਨਮਸਕਾਰ।